ਖਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਸੋਮਵਾਰ 1 ਅਪ੍ਰੈਲ ਨਾਨਕਸ਼ਾਹੀ ਸੰਮਤ 556 ਪਹਿਲਾਂ ਚੋਣਵੀਆਂ ਖਬਰਾਂ। ਦਿੱਲੀ ਵਿੱਚ ਵਿਰੋਧੀ ਧਿਰ ਦੀ ਰੈਲੀ, ਮੇਰਠ ਵਿੱਚ ਮੋਦੀ ਦੀ ਗਰੰਟੀ ਦੀ ਰੈਲੀ, ਮੈਚ ਫਿਕਸਿੰਗ EVM ਸੈੱਟ, ਇਸ ਤਰ੍ਹਾਂ BJP ਦੇ ਵਰਿਆ INDIA। ਪ੍ਰਧਾਨ ਮੰਤਰੀ ਨੇ ਆਖਿਆ ਭ੍ਰਿਸ਼ਟਾਚਾਰੀ ਕਿੰਨਾ ਵੀ ਵੱਡਾ ਹੋਵੇ ਉਸ 'ਤੇ ਐਕਸ਼ਨ ਜ਼ਰੂਰ ਹੋਏਗਾ। ਪੰਜਾਬ ਤੋਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਦੇ ਨਗਰ ਕੌਂਸਲਰ BJP ਵਿੱਚ ਸ਼ਾਮਲ। ਕੇਕ ਖਾਣ ਨਾਲ ਬੱਚੀ ਦੀ ਮੌਤ ਦੇ ਮਾਮਲੇ ਵਿੱਚ 3 ਗ੍ਰਿਫਤਾਰ, ਮਾਲਕ ਹਾਲੇ ਵੀ ਫਰਾਰ। ਆਮਦਨ ਕਰ ਵਿਭਾਗ ਦੇ ਨਵੇਂ ਨੋਟਿਸ ਤੋਂ ਕਾਂਗਰਸ ਦੀ ਦੇਣਦਾਰੀ ਹੋਈ 3567 ਕਰੋੜ ਰੁਪਏ। ਭਗਵੰਤ ਮਾਨ ਨੇ ਆਖਿਆ ਵਿਰੋਧੀ ਧਿਰਾਂ ਵਿੱਚ ਏਕਾ ਨਹੀਂ ਹੋਣ ਦੇਣਾ ਚਾਹੁੰਦੀ ਭਾਜਪਾ। ਆਦਮਪੁਰ ਹਵਾਈ ਅੱਡੇ ਤੋਂ ਨਾਂਦੇੜ ਸਾਹਿਬ ਦੇ ਲਈ ਉਡਾਣ ਸ਼ੁਰੂ। ਸੁਖਬੀਰ ਦਾ ਦੋਸ਼, ਮੀਡੀਆ ਨੂੰ ਪੂੰਜੀਪਤੀਆਂ ਹਵਾਲੇ ਕਰ ਰਹੀ ਹੈ ਸਰਕਾਰ। ਪੰਜਾਬ ਵਿੱਚ ਡੂੰਘਾ ਹੋਣ ਲੱਗਿਆ ਧਰਤੀ ਹੇਠਲੇ ਪਾਣੀ ਦਾ ਸੰਕਟ। ਹੁਣ ਖਬਰਾਂ ਦੀ ਵਿਸਥਾਰ। ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕੱਲ੍ਹ ਵਿਰੋਧੀ ਧਿਰ ਗੱਠਜੋੜ INDIA ਦੀ ਰੈਲੀ ਵਿੱਚ ਇਕੱਠੀ ਹੋਈ ਭੀੜ ਨੂੰ ਲੈ ਕੇ ਜੋ ਵੀ ਦਾਅਵੇ ਅਤੇ ਦੂਸ਼ਣਬਾਜ਼ੀ ਹੋ ਰਹੀ ਹੈ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਚੋਣਾਂ ਤੋਂ ਠੀਕ ਪਹਿਲਾਂ ਵਿਰੋਧੀ ਧਿਰ ਨੇ ਇਸ ਦੇ ਜ਼ਰੀਏ ਆਪਣੀ ਇਕਜੁੱਟਤਾ ਇਕੱਠਿਆਂ ਕਰਨ ਦੀ ਕਾਫ਼ੀ ਹੱਦ ਤੱਕ ਕਾਮਯਾਬ ਕੋਸ਼ਿਸ਼ ਕੀਤੀ ਹੈ। ਲੇਕਿਨ ਸਾਰੀਆਂ ਪ੍ਰਮੁੱਖ ਪਾਰਟੀਆਂ ਦੇ ਵੱਡੇ ਨੇਤਾ ਇਸ ਵਿੱਚ ਸ਼ਾਮਲ ਹੋਏ। ਸਭ ਨੇ ਮੋਟੇ ਤੌਰ 'ਤੇ ਸੱਤਾ ਧਿਰ ਦੀਆਂ ਕਥਿਤ ਜਾਤੀਆਂ ਅਤੇ ਲੋਕਤੰਤਰ ਦੇ ਹੋ ਰਹੇ ਹਮਲਿਆਂ ਦੇ ਇਰਦ ਗਿਰਦ ਹੀ ਗੱਲ ਰੱਖੀ। ਵੈਸੇ INDIA ਦੇ ਬਾਕੀ ਪਾਰਟੀਆਂ ਦੇ ਆਪਸੀ ਅੰਤਰ ਵਿਰੋਧ ਦੀ ਪਰਛਾਵਾਂ ਵਿੱਚ ਵੀ ਰੈਲੀ 'ਤੇ ਇਸ ਰੂਪ ਵਿੱਚ ਦਿਖਿਆ ਕਿ ਇਸ ਦੇ ਮੁੱਖ ਮਕਸਦ ਨੂੰ ਲੈ ਕੇ 2 ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ। ਆਮ ਆਦਮੀ ਪਾਰਟੀ ਵੱਲੋਂ ਜਿੱਥੇ ਇਸ ਦਾ ਮਕਸਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ ਕਰਨਾ ਦੱਸਿਆ, ਉੱਥੇ ਕਾਂਗਰਸ ਵੱਲੋਂ ਇਹ ਆਖਿਆ ਗਿਆ ਕਿ ਵਿਰੋਧ ਕਿਸੇ ਖਾਸ ਵਿਅਕਤੀ ਨਾਲ ਜੁੜਿਆ ਨਹੀਂ ਬਲਕਿ ਮੌਜੂਦਾ ਸਰਕਾਰ ਦੇ ਤਾਨਾਸ਼ਾਹ ਖਿਲਾਫ਼ ਕੇਂਦਰਿਤ ਹੈ। ਇਹ ਰੈਲੀ ਉਸ ਸਮੇਂ ਹੋਈ ਜਦੋਂ ਮਹਾਰਾਸ਼ਟਰ ਤੋਂ ਬਿਹਾਰ ਤੱਕ ਸਾਰੇ ਸੂਬਿਆਂ ਵਿੱਚ ਟਿਕਟਾਂ ਦੀ ਬਟਵਾਰੇ 'ਤੇ ਸਵਾਲ 'ਤੇ INDIA ਨਾਲ ਜੁੜੇ ਦਲਾਂ ਵਿੱਚ ਆਪਸੀ ਖਟਪਟ ਦੀਆਂ ਖਬਰਾਂ ਆ ਰਹੀਆਂ। ਭਾਵੇਂ ਇਹ ਵਿਵਾਦ ਗਿਣੀ ਚੁਣੀ ਸੀਟਾਂ ਨੂੰ ਲੈ ਕੇ ਹੈ, ਲੇਕਿਨ ਮਾਹੌਲ ਐਸਾ ਬਣਾਇਆ ਜਾ ਰਿਹਾ ਕਿ ਚੋਣਾਂ ਸਿਰ 'ਤੇ ਹੋਣ ਦੇ ਬਾਵਜੂਦ ਵੀ INDIA ਨਾਲ ਜੁੜੇ ਦਲ ਇਕਜੁੱਟ ਨਹੀਂ ਹੋ ਰਹੇ। ਰੈਲੀ ਦੇ ਜ਼ਰੀਏ ਇਹਨਾਂ ਦਲਾਂ ਨੇ ਸੰਦੇਸ਼ ਦਿੱਤਾ ਕਿ ਵੱਡੇ ਮੁੱਦੇ 'ਤੇ ਉਹ ਇੱਕ ਸਾਂਝੀ ਗੱਲ ਕਰ ਸਕਦੇ ਨੇ। ਜਿੱਥੋਂ ਤੱਕ ED ਅਤੇ ਹੋਰ ਏਜੰਸੀਆਂ ਦੀ ਕਾਰਵਾਈ ਦਾ ਸਵਾਲ ਹੈ, ਇਸ ਵਿੱਚ ਤਾਂ 2 ਰਾਏ ਨਹੀਂ ਕਿ ਇਹਨਾਂ 'ਤੇ ਸਰਕਾਰ ਦਾ ਅਤੇ ਇਹਨਾਂ ਏਜੰਸੀਆਂ ਦਾ ਆਪਣਾ ਪੱਖ ਹੈ, ਲੇਕਿਨ ਇਸ ਦੇ ਬਾਵਜੂਦ ਚੋਣਾਂ ਤੋਂ ਠੀਕ ਪਹਿਲਾਂ ਸੂਬਿਆਂ ਦੇ ਚੁਣੇ ਹੋਏ ਮੁੱਖ ਮੰਤਰੀਆਂ ਦੇ ਖਿਲਾਫ਼ ਇਸ ਤਰ੍ਹਾਂ ਦੇ ਸਖ਼ਤ ਕਦਮ ਪਹਿਲਾਂ ਨਜ਼ਰ ਨਹੀਂ ਆਏ ਅਤੇ ਇਹਨਾਂ ਦੇ ਰਾਜਨੀਤਿਕ ਪਹਿਲੂ ਵੀ ਨੇ। ਰਿਵਿਊ ਪਟੀਸ਼ਨ ਸੰਬੰਧੀ ਇੱਕ ਤੱਥ ਮਹੱਤਵਪੂਰਨ ਹੈ ਕਿ 2005 ਤੋਂ ਹੁਣ ਤੱਕ ED ਦੇ ਦਰਜ ਕੀਤੇ 5906 ਕੇਸਾਂ ਵਿੱਚੋਂ ਸਿਰਫ 25% ਨਿਪਟਾਏ ਜਾ ਸਕੇ ਨੇ। ਪਿਛਲੇ 17 ਸਾਲਾਂ ਵਿੱਚ 0.5% ਮਾਮਲਿਆਂ ਨੂੰ ਨਿਪਟਾਉਣਾ ਇਸੇ ਸ਼ਿਕਾਇਤ ਨੂੰ ਦਮਦਾਰ ਬਣਾਉਂਦਾ ਕਿ ਇਹਨਾਂ ਮਾਮਲਿਆਂ ਵਿੱਚ ਪ੍ਰਕਿਰਿਆ ਹੀ ਸਜ਼ਾ ਦਾ ਰੂਪ ਲੈਂਦੀ ਜਾ ਰਹੀ ਹੈ। ਇਹੀ ਨਹੀਂ, ਜਿਸ ਤਰ੍ਹਾਂ ਪ੍ਰਵੈਂਸ਼ਨ ਆਫ ਮਨੀ ਲੈਂਡਰਿੰਗ ਐਕਟ ਮਾਮਲੇ ਵਿੱਚ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਲੋਕਾਂ ਦੇ ਖਿਲਾਫ਼ ਕਾਰਵਾਈ ਹੋ ਰਹੀ ਹੈ, ਉਸ ਦੀਆਂ ਸਖ਼ਤ ਪ੍ਰਵਧਾਨ 'ਤੇ ਨਾ ਕੇਵਲ ਤਿੱਖੀ ਬਹਿਸ ਹੈ ਬਲਕਿ ਉਸ ਨੂੰ ਕਾਨੂੰਨ ਦੇ ਖਿਲਾਫ਼ ਰਿਵਿਊ ਪਟੀਸ਼ਨ ਵੀ ਸੁਪਰੀਮ ਕੋਰਟ ਵਿੱਚ ਬਕਾਇਆ ਹੈ। ਸਵਾਲ ਇਹ ਉੱਠਦਾ ਹੈ ਕਿ ਕੀ ਏਜੰਸੀਆਂ ਨੂੰ ਚੋਣਾਂ ਹੁਣ ਤੱਕ ਵਿਰੋਧੀ ਧਿਰਾਂ ਅਤੇ ਨੇਤਾਵਾਂ ਖਿਲਾਫ਼ ਇਸ ਤਰ੍ਹਾਂ ਦੇ ਕਦਮਾਂ ਤੋਂ ਪਰਹੇਜ਼ ਕਰਨਾ ਚਾਹੀਦਾ ਅਤੇ ਕੀ ਚੋਣ ਕਮਿਸ਼ਨ ਨੂੰ ਇਸ ਤਰ੍ਹਾਂ ਦਾ ਕੋਈ ਦਿਸ਼ਾ ਨਿਰਦੇਸ਼ ਜਾਰੀ ਕਰਨੀ ਚਾਹੀਦੀ ਹੈ। ਇਸੇ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਇਸ ਲਈ ਵੀ ਜ਼ਰੂਰੀ ਹੈ ਕਿ ਕਿਸੇ ਲੋਕਤੰਤਰ ਵਿੱਚ ਆਜ਼ਾਦ ਅਤੇ ਨਿਰਪੱਖ ਚੋਣਾਂ ਹੋਣ ਹੀ ਨਾ, ਅਜਿਹਾ ਮਾਹੌਲ ਨਹੀਂ ਹੋਣਾ ਚਾਹੀਦਾ ਅਤੇ ਚੋਣ ਕਮਿਸ਼ਨ ਦਾ ਡੰਡਾ ਵੀ ਦਿਖਣਾ ਚਾਹੀਦਾ ਹੈ। ਵਿਰੋਧੀ INDIA ਦੇ ਛੋਟੀਆਂ ਪਾਰਟੀਆਂ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਰੈਲੀ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਪੱਖ ਵਿੱਚ ਆਵਾਜ਼ ਬੁਲੰਦ ਕੀਤੀ। ਨਾਲ ਹੀ ਦੇਸ਼ ਵਿੱਚ ਲੋਕਤੰਤਰ ਅਤੇ ਸੰਵਿਧਾਨ ਬਚਾਉਣ 'ਤੇ ਜ਼ੋਰ ਦਿੱਤਾ। ਰੈਲੀ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਇਸ ਲੋਕ ਸਭਾ ਚੋਣਾਂ ਵਿੱਚ ਮੈਚ ਫਿਕਸਿੰਗ ਦੀ ਕੋਸ਼ਿਸ਼ ਕਰ ਰਹੇ ਨੇ, ਜਿਨ੍ਹਾਂ ਦਾ ਮਕਸਦ ਹੈ ਕਿ ਸੰਵਿਧਾਨ ਨੂੰ ਗਰੀਬ ਜਨਤਾ ਤੋਂ ਖੋਹਿਆ ਜਾ ਸਕੇ ਅਤੇ ਕਾਂਗਰਸ ਸਭ ਤੋਂ ਵੱਡੀ ਵਿਰੋਧੀ ਪਾਰਟੀ ਹੈ। ਚੋਣਾਂ ਦੇ ਵਿਚਕਾਰ ਹੀ ਉਹਨਾਂ ਦੇ ਖਾਤੇ ਫਰੀਜ਼ ਕਰ ਦਿੱਤੇ ਗਏ। ਤੇਜਸਵੀ ਯਾਦਵ ਨੇ ਆਖਿਆ ਕਿ ਉਹ BJP ਨਾਰਾ ਦੇ ਰਹੀ ਹੈ ਅਬਕੀ ਵਾਰ 400 ਪਾਰ। ਉਹਨਾਂ ਆਖਿਆ ਕਿ ਅਜਿਹਾ ਲੱਗਦਾ ਕਿ EVM ਸੈੱਟ ਹੋ ਗਈ। ਅਖਿਲੇਸ਼ ਯਾਦਵ SP ਦੇ ਆਗੂ ਨੇ ਆਖਿਆ ਕਿ ਜੇਕਰ BJP ਨੂੰ 400 ਪਾਰ ਤੋਂ ਇੰਨਾ ਭਰੋਸਾ ਤਾਂ ਉਹ ਇੰਨੀ ਘਬਰਾਹਟ ਵਿੱਚ ਕਿਉਂ ਨੇ। ਉਧਵ ਠਾਕਰੇ ਦਾ ਕਹਿਣਾ ਕਿ ਦੇਸ਼ ਤਾਨਾਸ਼ਾਹੀ ਵੱਲ ਵੱਧ ਰਿਹਾ, ਇੱਕ ਵਿਅਕਤੀ ਦੀ ਸਰਕਾਰ ਖਤਰਨਾਕ ਹੈ। ਪ੍ਰਧਾਨ ਮੰਤਰੀ ਨੇ NDA ਦੇ ਸਹਿਯੋਗੀ ਪਾਰਟੀਆਂ ਨਾਲ ਮੇਰਠ ਵਿੱਚ ਰੈਲੀ ਕਰਕੇ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਕੀਤੀ। ਉਹਨਾਂ ਆਖਿਆ ਕਿ ਭ੍ਰਿਸ਼ਟਾਚਾਰੀ ਕਿੰਨਾ ਵੀ ਵੱਡਾ ਹੋਵੇ ਉਸ 'ਤੇ ਐਕਸ਼ਨ ਜ਼ਰੂਰ ਹੋਏਗਾ। ਜਿਸ ਨੇ ਦੇਸ਼ ਲੁੱਟਿਆ ਉਸ ਨੇ ਪੈਸਾ ਵਾਪਸ ਦੇਣਾ ਹੋਏਗਾ, ਇਹ ਮੋਦੀ ਦੀ ਗਰੰਟੀ ਹੈ। ਪ੍ਰਧਾਨ ਮੰਤਰੀ ਨੇ ਆਖਿਆ ਕਿ ਮੋਦੀ ਦਾ ਮੰਤਰ ਭ੍ਰਿਸ਼ਟਾਚਾਰ ਹਟਾਓ। ਅਤੇ ਉਹ ਕਹਿੰਦੇ ਆ ਕਿ ਭ੍ਰਿਸ਼ਟਾਚਾਰੀ ਬਚਾਓ। ਉਹਨਾਂ ਆਖਿਆ ਕਿ ਅੱਜ ਵੱਡੇ ਵੱਡੇ ਭ੍ਰਿਸ਼ਟਾਚਾਰੀ ਸਲਾਖਾਂ ਦੇ ਪਿੱਛੇ ਨੇ, ਉਹਨਾਂ ਨੂੰ ਸੁਪਰੀਮ ਕੋਰਟ ਤੋਂ ਵੀ ਜ਼ਮਾਨਤ ਨਹੀਂ ਮਿਲ ਰਹੀ। ਮੋਦੀ ਨੇ ਆਖਿਆ ਕਿ ਇਹ ਚੋਣ ਸਰਕਾਰ ਬਣਾਉਣ ਲਈ ਨਹੀਂ, ਦੇਸ਼ ਬਣਾਉਣ ਲਈ ਹੈ। ਨਵੀਂ ਸਰਕਾਰ ਬਣਾਉਣ ਤੋਂ ਬਾਅਦ ਪਹਿਲੇ 100 ਦਿਨਾਂ ਵਿੱਚ ਉਹਨਾਂ ਆਖਿਆ ਕਿ ਅਸੀਂ ਕਿਹੜੇ ਕਿਹੜੇ ਵੱਡੇ ਫੈਸਲੇ ਲੈਣੇ ਆ। ਇਸ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ। ਪ੍ਰਧਾਨ ਮੰਤਰੀ ਨੇ ਆਖਿਆ ਕਿ ਅੱਜ ਪੂਰਾ ਦੇਸ਼ ਕਹਿ ਰਿਹਾ ਕਿ ਤੀਜੀ ਵਾਰ ਮੋਦੀ ਸਰਕਾਰ, 4 ਜੂਨ ਨੂੰ 400 ਪਾਰ ਹੋਵਾਂਗੇ। ਉਹਨਾਂ ਆਖਿਆ ਕਿ ਅੱਜ ਭਾਰਤ ਵਿੱਚ ਤੇਜ਼ੀ ਨਾਲ ਆਧੁਨਿਕ ਢਾਂਚਾ ਬਣ ਰਿਹਾ। ਹਰ ਸੈਕਟਰ ਵਿੱਚ ਨੌਜਵਾਨਾਂ ਲਈ ਨਵੇਂ ਮੌਕੇ ਮਿਲ ਰਹੇ ਨੇ। ਦੇਸ਼ ਦੀ ਨਾਰੀ ਸ਼ਕਤੀ ਅੱਗੇ ਵੱਧ ਰਹੀ ਹੈ। ਭਾਰਤ ਦੀ ਸਾਖ ਦੁਨੀਆ ਭਰ ਵਿੱਚ ਨਵੀਆਂ ਉਚਾਈਆਂ 'ਤੇ ਹੈ ਅਤੇ ਪੂਰੀ ਦੁਨੀਆ ਭਾਰਤ ਦੇ ਭਰੋਸੇ ਤੋਂ ਇਹ ਦੇਖ ਰਹੀ ਹੈ। 31 ਮਾਰਚ ਨੂੰ ਸਿੱਖਾਂ ਦੀ ਇੱਕ ਹੋਰ ਮੰਗ ਪੂਰੀ ਹੋ ਗਈ। ਕਰੋਨਾ ਕਾਲ ਦੌਰਾਨ ਸਿੱਖਾਂ ਦੇ 5 ਤਖਤਾਂ ਵਿੱਚੋਂ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਮਹਾਰਾਸ਼ਟਰ ਲਈ ਬੰਦ ਕੀਤੀ ਫਲਾਈਟ ਫਿਰ ਉਡਾਣ ਸ਼ੁਰੂ ਹੋ ਚੁੱਕੀ ਹੈ। ਵਿਸਾਖੀ ਦੇ ਇਤਿਹਾਸਿਕ ਮੌਕੇ 'ਤੇ ਸਿੱਖ ਅਤੇ ਪੰਜਾਬੀ ਕਮਿਊਨਿਟੀ ਹੁਣ ਗੁਰਦੁਆਰਾ ਮੱਥਾ ਟੇਕਣ ਜਾ ਸਕੇਗੀ। ਪੰਜਾਬ ਦੇ ਆਦਮਪੁਰ ਹਵਾਈ ਅੱਡੇ ਤੋਂ ਪਹਿਲੇ ਦਿਨ ਫਲਾਈਟ ਨੇ 2:30 ਵਜੇ ਉਡਾਨ ਭਰੀ। NCR ਦੇ ਹਿਡਨ ਹਵਾਈ ਅੱਡੇ 'ਤੇ ਕਨੈਕਟਿੰਗ ਫਲਾਈਟ ਦੇ ਚੱਲਦਿਆਂ ਇੱਥੋਂ 5 ਵਜੇ ਫਲਾਈਟ ਨੇ ਟੇਕ ਆਫ ਕੀਤਾ ਅਤੇ 6:30 ਵਜੇ ਨੰਦੇੜ ਸਾਹਿਬ ਪਹੁੰਚੀ। ਵਿਜੇ ਸਤਬੀਰ ਸਿੰਘ ਨੇ ਫਲਾਈਟ ਦੁਬਾਰਾ ਸ਼ੁਰੂ ਕਰਨ 'ਤੇ ਸਟੇਟ ਅਤੇ ਕੇਂਦਰ ਦੇ ਨੇਤਾਵਾਂ ਤੋਂ ਇਲਾਵਾ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਸਿਵਲ ਐਵੀਏਸ਼ਨ ਮਿਨਿਸਟਰੀ ਦਾ ਧੰਨਵਾਦ ਕੀਤਾ ਹੈ। ਸੁਪਰੀਮ ਕੋਰਟ ਦੇ ਜਸਟਿਸ ਨਾਗਾ ਰਤਨ ਨੇ ਨੋਟਬੰਦੀ ਨੂੰ ਲੈ ਕੇ ਆਖਿਆ ਕਿ ਉਹਨਾਂ ਕੇਂਦਰ ਸਰਕਾਰ ਦੇ ਇਸ ਕਦਮ ਪ੍ਰਤੀ ਅਸਹਿਮਤੀ ਪ੍ਰਗਟ ਕਰਨੀ ਪਈ, ਕਿਉਂਕਿ 2016 ਵਿੱਚ ਜਦੋਂ ਇਸ ਦਾ ਐਲਾਨ ਕੀਤਾ ਗਿਆ ਸੀ ਤਦ 500 ਰੁਪਏ ਅਤੇ 1000 ਰੁਪਏ ਦੇ ਨੋਟ ਕੁੱਲ ਚੱਲਣ ਵਾਲੀ ਮੁਦਰਾ ਦਾ 86% ਸੀ। ਨੋਟਬੰਦੀ ਦੇ ਬਾਅਦ ਇਸ ਵਿੱਚ 98% ਵਾਪਸ ਆ ਗਏ। ਕੇਂਦਰ ਸਰਕਾਰ ਨੇ ਅਕਤੂਬਰ 2016 ਵਿੱਚ 500 ਅਤੇ 1000 ਰੁਪਏ ਦੇ ਨੋਟ ਨੂੰ ਚੱਲਣ ਤੋਂ ਬਾਹਰ ਕਰ ਦਿੱਤਾ ਸੀ। ਜਸਟਿਸ ਨਾਗਰਤਨ ਨੇ ਕਿਹਾ ਕਿ ਮੇਰੇ ਹਿਸਾਬ ਨਾਲ ਇਹ ਨੋਟਬੰਦੀ ਪੈਸੇ ਨੂੰ ਚਿੱਟੇ ਧਨ ਵਿੱਚ ਬਦਲਣ ਦਾ ਇੱਕੋ ਇੱਕ ਤਰੀਕਾ ਸੀ, ਕਿਉਂਕਿ ਸਭ ਤੋਂ ਪਹਿਲਾਂ 86% ਕਰੰਸੀ ਦੇ ਚੱਲਣ ਤੋਂ ਬਾਹਰ ਕੀਤਾ ਅਤੇ ਫਿਰ 98% ਕਰੰਸੀ ਵਾਪਸ ਆ ਗਈ ਅਤੇ ਸਫੈਦ ਧਨ ਬਣ ਗਈ। ਸਾਰਾ ਬੇਹਿਸਾਬਾ ਧਨ ਬੈਂਕਾਂ ਵਿੱਚ ਵਾਪਸ ਚਲਾ ਗਿਆ। ਉਹਨਾਂ ਆਖਿਆ ਕਿ ਇਸ ਲਈ ਮੈਨੂੰ ਲੱਗਿਆ ਕਿ ਇਹ ਬੇਹਿਸਾਬੀ ਨਕਦੀ ਦਾ ਹਿਸਾਬ ਕਿਤਾਬ ਕਰਨ ਦਾ ਇੱਕ ਚੰਗਾ ਤਰੀਕਾ ਹੈ। ਆਮ ਆਦਮੀ ਨੂੰ ਇਸ ਪਰੇਸ਼ਾਨੀ ਨੂੰ ਉਹਨਾਂ ਆਖਿਆ ਕਿ ਮੈਨੂੰ ਅਸਲ ਵਿੱਚ ਪਰੇਸ਼ਾਨ ਕਰ ਦਿੱਤਾ, ਇਸ ਲਈ ਮੈਂ ਅਸਹਿਮਤੀ ਪ੍ਰਗਟਾਈ ਹੈ। ਪੰਜਾਬ ਦੇ ਰਾਜਪਾਲ ਨਾਲ ਜੁੜੇ ਮਾਮਲੇ ਦਾ ਜ਼ਿਕਰ ਕਰਦਿਆਂ ਨਾਗਾ ਰਤਨ ਨੇ ਚੁਣੇ ਹੋਏ ਵਿਧਾਇਕਾਂ ਵੱਲੋਂ ਪਾਸ ਬਿੱਲ ਨੂੰ ਰਾਜਪਾਲ ਵੱਲੋਂ ਅਣਮਿੱਥੇ ਸਮੇਂ ਲਈ ਠੰਡੇ ਬਸਤੇ ਵਿੱਚ ਪਾਏ ਜਾਣ ਦੀਆਂ ਘਟਨਾਵਾਂ ਪ੍ਰਤੀ ਸੁਚੇਤ ਕੀਤਾ ਹੈ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ BJP ਦੇ ਲੋਕ ਸਭਾ ਚੋਣਾਂ ਵਿੱਚ 400 ਤੋਂ ਵੱਧ ਸੀਟਾਂ ਜਿੱਤਣ ਦੇ ਟੀਚੇ ਦਾ ਮਖੌਲ ਲੜਾਉਂਦਿਆਂ ਉਸ ਨੂੰ 200 ਸੀਟਾਂ ਦਾ ਅੰਕੜਾ ਪਾਰ ਕਰਨ ਦੀ ਚੁਣੌਤੀ ਦਿੱਤੀ। ਉਹਨਾਂ TMC ਉਮੀਦਵਾਰ ਮਹੂਆ ਮਿੱਤਰਾ ਦੇ ਸਮਰਥਨ ਵਿੱਚ ਚੋਣ ਰੈਲੀ ਵਿੱਚ ਆਖਿਆ ਕਿ ਸਾਡੀ ਸੰਸਦ ਨੂੰ ਬਦਨਾਮ ਕੀਤਾ ਜਾ ਰਿਹਾ, ਕਿਉਂਕਿ BJP ਦੇ ਖਿਲਾਫ਼ ਉਹਨਾਂ ਨੇ ਇੱਕ ਮੁਹਿੰਮ ਛੇੜੀ ਹੋਈ ਹੈ। BJP ਦੇ ਸੀਨੀਅਰ ਨੇਤਾ ਨਿਤਿਨ ਗਡਕਰੀ ਨੇ ਆਖਿਆ ਕਿ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਮੌਜੂਦਾ 288 ਸੀਟਾਂ ਵਿੱਚੋਂ ਵਾਧੂ ਸੀਟਾਂ ਦੱਖਣ ਭਾਰਤ ਤੋਂ ਜੁੜਨਗੀਆਂ। ਗਡਕਰੀ ਨੇ ਆਖਿਆ ਕਿ ਉਹਨਾਂ ਦੇ ਮਨ ਵਿੱਚ ਇਸ ਗੱਲ ਨੂੰ ਲੈ ਕੇ ਕੋਈ ਸ਼ੱਕ ਨਹੀਂ ਕਿ BJP ਦੀ ਅਗਵਾਈ ਵਾਲੀ NDA 400 ਸੀਟਾਂ ਦਾ ਅੰਕੜਾ ਪਾਰ ਕਰ ਲਵੇਗੀ। ਚੋਣ ਕਮਿਸ਼ਨ ਚੋਣਾਂ ਨੂੰ ਸਾਫ਼ ਸੁਥਰਾ ਬਣਾਉਣ 'ਤੇ ਚਾਹੇ ਕਿੰਨਾ ਜ਼ੋਰ ਲਾਏ, ਜਿੰਨੀ ਵੀ ਸਖਤੀ ਵਰਤੇ, ਲੋਕਤੰਤਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲੇ ਬਾਜ ਨਹੀਂ ਆਉਂਦੇ। ਇਹਨਾਂ ਹਰਕਤਾਂ 'ਤੇ ਰੋਕ ਲਾਉਣ ਦੇ ਲਈ ਚੋਣ ਕਮਿਸ਼ਨ ਦੌਰਾਨ ਇੱਕ ਮੁਹਿੰਮ ਚਲਾਈ ਜਾਂਦੀ ਹੈ ਅਤੇ ਵੋਟਰਾਂ ਨੂੰ ਲਵਾਉਣ ਲਈ ਨਾਜਾਇਜ਼ ਰੂਪ ਵਿੱਚ ਇਸਤੇਮਾਲ ਕੀਤੀ ਜਾਣ ਵਾਲੀ ਨਕਦੀ ਅਤੇ ਦੂਜੀਆਂ ਚੀਜ਼ਾਂ ਨੂੰ ਜ਼ਬਤ ਕੀਤਾ ਜਾਂਦਾ ਹੈ। 950 ਕਰੋੜ ਰੁਪਏ ਦੀ ਸਭ ਤੋਂ ਵੱਧ ਜ਼ਬਤੀ ਤਾਮਿਲਨਾਡੂ ਤੋਂ ਕੀਤੀ ਗਈ। ਇਸੇ ਤਰ੍ਹਾਂ 552 ਕਰੋੜ ਦੇ ਨਾਲ ਗੁਜਰਾਤ ਵਿੱਚ ਜ਼ਬਤੀ ਦਾ ਅੰਕੜਾ ਦੂਜੇ ਨੰਬਰ 'ਤੇ ਹੈ। 426 ਕਰੋੜ ਦਿੱਲੀ ਅਤੇ 284 ਕਰੋੜ ਜ਼ਬਤ ਪੰਜਾਬ ਵਿੱਚੋਂ ਹੋਏ ਨੇ। 228 ਕਰੋੜ ਆਂਧਰਾ ਅਤੇ 193 ਕਰੋੜ ਰੁਪਏ ਦਾ ਅੰਕੜਾ UP ਵਿੱਚ ਰਿਹਾ ਅਤੇ 166 ਕਰੋੜ ਰੁਪਏ ਮਹਾਰਾਸ਼ਟਰ ਅਤੇ 115 ਕਰੋੜ ਰੁਪਏ ਦੀ ਜ਼ਬਤੀ ਪੱਛਮੀ ਬੰਗਾਲ ਵਿੱਚੋਂ ਹੋਈ ਹੈ। 11.5 ਕਰੋੜ ਦੇ ਬੇਨਾਮੀ ਕੈਸ਼ ਮਿਲਣ 'ਤੇ ਤਾਮਿਲਨਾਡੂ ਦੀ ਵੈਲੂਰ ਸੀਟ 'ਤੇ ਪੋਲਿੰਗ ਕੈਂਸਲ ਕੀਤੀ ਗਈ। ਪਿਛਲੀਆਂ ਲੋਕ ਸਭਾ ਚੋਣਾਂ ਦਾ ਹਾਲ ਇਹ ਹੈ ਕਿ 3475 ਕਰੋੜ ਰੁਪਏ ਦੀ ਨਕਦੀ ਅਤੇ ਦੂਜੀਆਂ ਚੀਜ਼ਾਂ 2019 ਦੀਆਂ ਚੋਣਾਂ ਵਿੱਚ ਜ਼ਬਤ ਕੀਤੀਆਂ ਗਈਆਂ। 884 ਕਰੋੜ ਰੁਪਏ ਦਾ ਕੈਸ਼ ਅਤੇ 304 ਕਰੋੜ ਰੁਪਏ ਦੀ ਸ਼ਰਾਬ 2019 ਵਿੱਚ ਜ਼ਬਤ ਕੀਤੀ ਗਈ ਸੀ। 2014 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ 3 ਗੁਣਾ ਇਜਾਫਾ ਦਰਜ ਕੀਤਾ ਅਤੇ 1279 ਕਰੋੜ ਰੁਪਏ ਦੀ ਡਰੱਗ ਅਤੇ 987 ਕਰੋੜ ਰੁਪਏ ਦਾ ਸੋਨਾ ਵਗੈਰਾ ਜ਼ਬਤ ਕੀਤਾ। ਦਿੱਲੀ ਸ਼ਰਾਬ ਨੀਤੀ ਮਾਮਲੇ ਨੂੰ ਲੈ ਕੇ ED ਨੇ ਦਾਅਵਾ ਕੀਤਾ ਕਿ ਇਸ ਘੁਟਾਲੇ ਵਿੱਚ ਮਿਲੇ 45 ਕਰੋੜ ਰੁਪਏ ਦਾ ਇਸਤੇਮਾਲ ਆਮ ਆਦਮੀ ਪਾਰਟੀ ਨੇ 2022 ਦੀਆਂ ਗੋਆ ਚੋਣ ਪ੍ਰਚਾਰ ਮੁਹਿੰਮ ਦੌਰਾਨ ਵਰਤੇ ਨੇ। ਅਦਾਲਤ ਵਿੱਚ ਦਾਖਲ ਦਸਤਾਵੇਜ਼ਾਂ ਤੋਂ ਇਹ ਦਾਅਵਾ ਕੀਤਾ ਕਿ ਇਸ ਗੱਲ ਦੀ ਪੁਸ਼ਟੀ CBI ਅਤੇ ਆਮਦਨ ਕਰ ਵਿਭਾਗ ਨੇ ਅਲੱਗ ਅਲੱਗ ਜਾਂਚ ਵਿੱਚ ਕੀਤੀ ਹੈ। ਆਮ ਆਦਮੀ ਪਾਰਟੀ ਅਤੇ ਉਹਨਾਂ ਦੇ ਨੇਤਾਵਾਂ ਨੇ ਕਿਸੇ ਵੀ ਗੜਬੜੀ ਦੇ ਦੋਸ਼ਾਂ ਤੋਂ ਵਾਰ ਵਾਰ ਇਨਕਾਰ ਕੀਤਾ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਇਹ ਮਾਮਲਾ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਭ੍ਰਿਸ਼ਟ ਪਾਰਟੀ ਦੇ ਰੂਪ ਵਿੱਚ ਪੇਸ਼ ਕਰਨ ਲਈ ਮਾਹੌਲ ਬਣਾਉਣ ਦਾ ਯਤਨ ਹੈ। ਦਿੱਲੀ ਦੇ ਕਥਿਤ ਆਬਕਾਰੀ ਘੁਟਾਲੇ ਦੀ ਜਾਂਚ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਤੱਕ ਪਹੁੰਚ ਗਈ। ਈਡੀ ਦੀ ਟੀਮ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਤੈਨਾਤ ਕੀਤੇ ਦਿੱਲੀ ਦੇ ਅਫਸਰਾਂ ਦੀ ਭੂਮਿਕਾ ਤਲਾਸ਼ਣ ਦੇ ਨਾਲ ਨਾਲ ਮੁੱਖ ਮੰਤਰੀ ਦਫ਼ਤਰ ਵਿੱਚ ਦਿੱਲੀ ਵਿੱਚ ਆਉਣ ਜਾਣ ਵਾਲੇ ਖਾਸ ਲੋਕਾਂ ਦੀ ਸੂਚੀ ਤਿਆਰ ਕਰਕੇ ਸ਼ੁਰੂ ਕਰ ਦਿੱਤੀ ਹੈ। ਕੇਜਰੀਵਾਲ ਖਿਲਾਫ਼ ਈਡੀ ਦੀ ਹੁਣ ਤੱਕ ਦੀ ਕਾਰਵਾਈ ਕੇਵਲ ਬਿਆਨਾਂ ਦੇ ਆਧਾਰ 'ਤੇ ਰਹੀ ਅਤੇ ਅਦਾਲਤ ਵਿੱਚ ਪੇਸ਼ ਕਰਨ ਲਈ ਈਡੀ ਨੂੰ ਠੋਸ ਸਬੂਤ ਦੀ ਤਲਾਸ਼ ਹੈ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਹਾਲ ਵਿੱਚ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ, ਜਿਸ ਵਿੱਚ ਆਖਿਆ ਗਿਆ ਸੀ ਕਿ ਪੰਜਾਬ ਸਰਕਾਰ ਨੇ ਐਕਸਾਈਜ਼ ਨੀਤੀ ਦਿੱਲੀ ਦੀ ਤਰਜ਼ 'ਤੇ ਬਣਾਈ ਹੈ ਅਤੇ ਇਸ ਵਿੱਚ ਵੀ ਘੁਟਾਲਾ ਹੋ ਸਕਦਾ। ਇਸ ਤੋਂ ਬਾਅਦ ਈਡੀ ਵੱਲੋਂ ਸਿੱਧੇ ਪੰਜਾਬ ਦੀ ਐਕਸਾਈਜ਼ ਨੀਤੀ ਦੀ ਜਾਂਚ ਤੋਂ ਪਹਿਲਾਂ ਐਸੇ ਲੋਕਾਂ ਦੀ ਸਰਗਰਮੀ ਦਾ ਸਰਵੇਖਣ ਸ਼ੁਰੂ ਕਰ ਦਿੱਤਾ ਜੋ ਲਗਾਤਾਰ ਦਿੱਲੀ ਤੋਂ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਆਉਂਦੇ ਜਾਂਦੇ ਰਹੇ। ਹਾਲਾਂਕਿ ਇਸ ਤੋਂ ਪਹਿਲਾਂ ਈਡੀ ਪੰਜਾਬ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਅਤੇ ਮੰਤਰੀਆਂ ਦੇ ਦਫ਼ਤਰਾਂ ਵਿੱਚ ਜਾਂਚ ਕਰ ਚੁੱਕੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਦਿੱਲੀ ਵਿੱਚ ਕਿਹੜੇ ਕਿਹੜੇ ਅਫਸਰ ਨੇ ਕਿੰਨੀ ਵਾਰ ਪੰਜਾਬ ਦੇ ਮੁੱਖ ਮੰਤਰੀ ਦਾ ਦੌਰਾ ਕੀਤਾ ਅਤੇ ਕਿਹੜੇ ਅਧਿਕਾਰੀਆਂ ਨੂੰ ਮਿਲੇ, ਈਡੀ ਇਹ ਸਾਰਾ ਰਿਕਾਰਡ ਤਿਆਰ ਕਰਨ ਜਾ ਰਹੀ ਹੈ।
ਕਸਬਾ ਭਿੱਖੀ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਪਦਮ ਸ਼੍ਰੀ ਪਹਿਲਵਾਨ ਕਰਤਾਰ ਸਿੰਘ ਅਤੇ ਉਹਨਾਂ ਦੇ ਸਾਥੀਆਂ 'ਤੇ ਦੁਪਹਿਰ ਬਾਅਦ ਕਰੀਬ 2 ਦਰਜਨ ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਵਿੱਚ ਪਦਮ ਸ਼੍ਰੀ ਕਰਤਾਰ ਸਿੰਘ IPS ਸਮੇਤ 5 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕਰਤਾਰ ਸਿੰਘ ਨੇ ਦੰਗਲ ਨੂੰ ਲੈ ਕੇ ਹੋਏ ਵਿਵਾਦ ਕਰਕੇ ਖੇਮ ਕਰਨ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵਣ ਸਿੰਘ ਧੁੰਨ ਦੇ ਰਿਸ਼ਤੇਦਾਰ ਅਤੇ ਭਿੱਖੀ ਪਿੰਡ ਦੇ ਪ੍ਰਧਾਨ ਕਾਰਜ ਸਿੰਘ ਡੀਲਰੀ 'ਤੇ ਹਮਲੇ ਦਾ ਦੋਸ਼ ਲਾਇਆ। ਦੂਜੇ ਪਾਸੇ ਕਾਰਜ ਸਿੰਘ ਨੇ ਕਰਤਾਰ ਸਿੰਘ 'ਤੇ ਦੁਕਾਨ 'ਤੇ ਨਜਾਇਜ਼ ਕਬਜ਼ਾ ਕਰਨ ਦੀ ਨੀਅਤ ਨਾਲ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਸਾਬਕਾ DIG ਪਦਮ ਸ਼੍ਰੀ ਪਹਿਲਵਾਨ ਕਰਤਾਰ ਸਿੰਘ 2017 ਵਿੱਚ ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜ ਚੁੱਕੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਹੁਕਮਰਾਨ ਭਾਜਪਾ ਦੇਸ਼ ਨੂੰ ਕਈ ਟੁਕੜਿਆਂ ਵਿੱਚ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਦੌਰਾਨ ਭਾਜਪਾ ਦੇ ਨਵੇਂ ਜੁਮਲਿਆਂ ਦੇ ਜਾਲ ਵਿੱਚ ਨਾ ਫਸਣ। ਭਗਵੰਤ ਮਾਨ ਨੇ ਆਖਿਆ ਕਿ ਭਾਜਪਾ ਵਿਰੋਧੀ ਧਿਰਾਂ ਵਿੱਚ ਏਕਾ ਨਹੀਂ ਦੇਖਣਾ ਚਾਹੁੰਦੀ, ਉਹ ਨਹੀਂ ਚਾਹੁੰਦੇ ਕਿ ਵਿਰੋਧੀ ਧਿਰ ਇਕੱਠੇ ਬੈਠਣ, ਪਰ ਸਾਨੂੰ ਇਕਜੁੱਟ ਹੋਣਾ ਚਾਹੀਦਾ। ਉਹਨਾਂ ਆਖਿਆ ਕਿ ਦੇਸ਼ 140 ਕਰੋੜ ਲੋਕਾਂ ਦਾ ਅਤੇ ਇਹ ਕਿਸੇ ਦੀ ਜੱਦੀ ਜਾਗੀਰ ਨਹੀਂ। ਦੇਸ਼ ਨੂੰ ਕਈ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜਾਨਾਂ ਵਾਰ ਕੇ ਆਜ਼ਾਦੀ ਦਵਾਈ ਹੈ ਅਤੇ ਉਹ ਦੇਸ਼ ਨੂੰ ਕਈ ਟੁਕੜਿਆਂ ਵਿੱਚ ਵੰਡਣਾ ਚਾਹੁੰਦੇ ਨੇ। ਇਸੇ ਕਰਕੇ ਸਿਟੀਜ਼ਨ ਅਮੈਂਡਮੈਂਟ ਐਕਟ ਲੈ ਕੇ ਆਉਂਦਾ ਗਿਆ। ਲੋਕਾਂ ਨੂੰ ਖਬਰਦਾਰ ਕਰਦਿਆਂ ਉਹਨਾਂ ਆਖਿਆ ਕਿ ਚੋਣਾਂ ਦੌਰਾਨ ਜੁਮਲਿਆਂ ਦੀ ਨਵੀਂ ਫੈਕਟਰੀਆਂ ਆਉਣਗੀਆਂ ਅਤੇ ਇਹ ਇਸ ਤੋਂ ਪ੍ਰਭਾਵਿਤ ਨਾ ਹੋਣ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਮੂਹ ਕਿਸਾਨ ਜਥੇਬੰਦੀਆਂ ਨੂੰ ਆਮ ਆਦਮੀ ਪਾਰਟੀ ਦਾ ਬਾਈਕਾਟ ਕਰਨ ਦੀ ਅਪੀਲ ਕਰਦਿਆਂ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਪੰਜਾਬ ਦੀਆਂ ਅਨਾਜ ਮੰਡੀਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੀ ਹੈ, ਜੋ ਕਿ ਪੰਜਾਬ ਦੇ ਕਿਸਾਨਾਂ ਅਤੇ ਸਮੂਹ ਪੰਜਾਬੀਆਂ ਨਾਲ ਧੋਖਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਜਿਹੜੇ ਕਾਲੇ ਕਾਨੂੰਨਾਂ ਨੂੰ ਭਾਰਤ ਭਰ ਦੇ ਕਿਸਾਨਾਂ ਨੇ ਇਕੱਠਿਆਂ ਹੋ ਕੇ ਕੇਂਦਰ ਸਰਕਾਰ ਤੋਂ ਰੱਦ ਕਰਾਇਆ ਸੀ, ਉਸੇ ਕਾਲੇ ਕਾਨੂੰਨ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ਸਰਕਾਰ ਨੇ ਸੂਬੇ ਅੰਦਰ ਲਾਗੂ ਕਰ ਦਿੱਤਾ ਹੈ। ਉਹਨਾਂ ਪੰਜਾਬ ਸਰਕਾਰ ਵੱਲੋਂ ਜਾਰੀ ਚਿੱਠੀ ਮੀਡੀਆ ਨੂੰ ਦਿਖਾਉਂਦਿਆਂ ਆਖਿਆ ਕਿ ਪੰਜਾਬ ਸਰਕਾਰ ਨੇ ਕਾਰਪੋਰੇਟ ਘਰਾਣੇ ਦੇ ਸਾਇਲੋਜ਼ ਨੂੰ ਮੰਡੀਆਂ ਲਾ ਦਿੱਤਾ ਅਤੇ ਹੁਣ ਕਿਸਾਨ ਮੰਡੀ ਦੀ ਬਜਾਏ ਸਿੱਧੇ ਸਾਇਲੋ ਵਿੱਚ ਜਾ ਕੇ ਆਪਣਾ ਹੀ ਜਿਨਸ ਵੇਚਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਮੰਡੀਆਂ ਅਤੇ ਆੜਤ ਵਾਲਾ ਸਿਸਟਮ ਖਤਮ ਹੋ ਜਾਏਗਾ। ਇਸ ਦੇ ਨਾਲ ਹੀ ਮੰਡੀਆਂ ਖਤਮ ਹੋਣ ਨਾਲ ਲੇਬਰ, ਪੱਲੇਦਾਰ, ਮਜ਼ਦੂਰ, ਟਰਾਂਸਪੋਰਟਰ ਅਤੇ ਆੜਤੀ ਇਹ ਸਾਰੇ ਬੇਰੁਜ਼ਗਾਰ ਹੋ ਜਾਣਗੇ। ਉੱਧਰ ਪੰਜਾਬ ਵਿੱਚ ਸਭ ਤੋਂ ਵੱਧ ਪਾਣੀ ਦੀ ਵਰਤੋਂ ਖੇਤੀ ਵਿੱਚ ਕੀਤੀ ਜਾਂਦੀ ਹੈ, ਜਿਸ ਕਰਕੇ ਪਿਛਲੇ ਕੁਝ ਸਾਲਾਂ ਤੋਂ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ। ਇੱਕ ਰਿਪੋਰਟ ਅਨੁਸਾਰ 114 ਬਲਾਕ ਅਤੇ 3 ਸ਼ਹਿਰੀ ਖੇਤਰ ਗੰਭੀਰ ਸਥਿਤੀ ਵਿੱਚ ਪਹੁੰਚ ਗਏ। ਇਸ ਬਾਰੇ PAU ਦੇ ਫਸਲ ਵਿਭਾਗ ਦੇ ਵਿਗਿਆਨੀ ਸੁਖਪ੍ਰੀਤ ਸਿੰਘ, ਵਿਨੇ ਕੁਮਾਰ ਅਤੇ ਅਜਮੇਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਝੋਨੇ ਹੇਠਾਂ ਰਕਬਾ ਜੋ 1960-61 ਵਿੱਚ 2.25 ਲੱਖ ਹੈਕਟੇਅਰ ਸੀ, ਸਾਲ 2022-23 ਵਿੱਚ ਵੱਧ ਕੇ 31 ਲੱਖ ਹੈਕਟੇਅਰ ਹੋ ਗਿਆ ਹੈ। ਟਿਊਬਵੈੱਲਾਂ ਦੀ ਗਿਣਤੀ ਵੀ 70,000 ਤੋਂ ਵੱਧ ਕੇ ਤਕਰੀਬਨ 15 ਲੱਖ ਹੋ ਗਈ। ਉਹਨਾਂ ਦੱਸਿਆ ਕਿ ਮੌਜੂਦਾ ਸਮੇਂ ਪਾਣੀ ਦੀ ਸਾਲਾਨਾ ਉਪਲਬਧਤਾ 53 ਬਿਲੀਅਨ ਕਿਊਬਿਕ ਮੀਟਰ ਹੈ, ਜਦਕਿ ਮੰਗ 60 BCM। ਇਸ ਫਰਕ ਨੂੰ ਪੂਰਾ ਕਰਨ ਲਈ ਧਰਤੀ ਹੇਠਲੇ ਡੂੰਘੇ ਪਾਣੀ ਦੇ ਸਰੋਤ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਇੱਕ ਰਿਪੋਰਟ ਅਨੁਸਾਰ ਪੰਜਾਬ ਵਿੱਚ 114 ਬਲਾਕਾਂ ਵਿੱਚੋਂ 3 ਸ਼ਹਿਰੀ ਖੇਤਰ ਅਤਿ ਨਾਜ਼ੁਕ ਸਥਿਤੀ ਵਿੱਚ ਪਹੁੰਚ ਗਏ ਹੈ। ਮਾਹਰਾਂ ਨੇ ਆਖਿਆ ਕਿ ਸਾਉਣੀ ਸੀਜ਼ਨ ਵਿੱਚ 80% ਪਾਣੀ ਦੀ ਖਪਤ ਝੋਨੇ ਦੀ ਖਪਤ ਵਿੱਚ ਹੁੰਦੀ ਹੈ। ਉਹਨਾਂ ਆਖਿਆ ਕਿ ਪਾਣੀ ਬਚਾਉਣ ਲਈ ਝੋਨੇ ਹੇਠਲੇ ਕੁਝ ਰਕਬਾ ਨਰਮਾ, ਬਾਸਮਤੀ, ਮੱਕੀ ਦਾਲਾਂ ਹੇਠਾਂ ਲਿਆਉਣ ਦੀ ਲੋੜ ਹੈ ਅਤੇ ਜੇ ਕਿਸਾਨ PAU ਵੱਲੋਂ ਪ੍ਰਮਾਣਿਤ ਝੋਨੇ ਦੀਆਂ ਕਿਸਮਾਂ ਅਤੇ PR 131 ਨੂੰ ਤਰਜੀਹ ਦੇਣ ਤਾਂ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।